करता पुरख निर्भव निर्वैर अकाल मूर्त अजूनी सैपन गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच जी। महाराज जी गुरु ग्रंथ साहिब जी साध संगत चंदन है तो महाराज जी कहते कि कबीर चंदन का बिरवा पला बेड़े ओ टाक पलास कि चंदन दा बूटा बहुत उत्तम है चिड़ियां उदे विच उदे चार चफेरे बेअर्थ जिहियां निकम्मियां जिहियां झाड़ियां बूटे हुंदे होए भी चंदन होए रहे बसे जो चंदन पास उन्हां विच्चों भी जो चंदन दे चार चफेरे निकम्मियां जिहियां बूटे बूटियां हुंदियां जिन्हां नूं कोई फल नहीं लगता कोई फुल नहीं लगते उन्हां विच्चों भी चंदन दी सुगंधी आउंदी उन्हां विच्चों भी पर महाराज जी सुचेत करते कहते हर एक नाल इस तरह नहीं होता कहते कि बांस जे चंदन दे लागे होवे बिल्कुल बेशक चंदन ने मुड होवे ते बांस विचों कदी चंदन दी महक नहीं आती बाकी सब बूटियां विच्चों आ जाती है पर कल्ले बांस विच्चों ही क्यों नहीं आते जे सब रूहां हैं बांस बहुत उच्चा जाता है उच्चा होना चाहता है बाकी सब नालों आप उच्चा होना चाहता है बहुत हंकारी रूह है इस करके उदे विच हंकार होंदा करके उदे ते असर नहीं होंदा चंदन दा ते महाराज जी अपनू अलर्ट कर दे कि बहुत ध्यान नाल रहना है निमानता गरीबी निम्रता हर वक्त बनाई रखनी है हंकार तो बचे रहना मन नू निवा के रख कबीर बांस बढ़ाई बुढ़िया वो अपनी वड्याई विच ही डुब गया जो उसने वो वड्डा है नहीं सी वड्डा वो हुंदा है जी जिन्हों दुनिया कहे जा जिन्हों परमेश्वर जी वड्डा आख ते बांस अपने आप नू ही वड्डा आखदा है होर उसनू कोई नहीं कहिंदा कि तू वड्डा वो अपने आप नहीं समझता है कि मैं वड्डा ਇਸ ਕਰਕੇ ਉਹਦੇ ਕਬੀਰ ਬਾਂਸ ਬਡਾਈ ਬੁੱਢਿਆ ਤੂੰ ਮਤ ਇਉਂ ਮਤ ਬੁੱਢੋ ਕੋਏ ਕਬੀਰ ਬਾਂਸ ਬਡਾਈ ਬੁੱਢਿਆ ਇਉਂ ਮਤ ਬੁੱਢੋ ਕੋਏ ਕਬੀਰ ਬਾਂਸ ਬਡਾਈ ਬੁੱਢਿਆ ਇਉਂ ਮਤ ਬੁੱਢੋ ਕੋਏ ਵਾਹਿਗੁਰੂ ਕਬੀਰ ਬਾਂਸ ਬਡਾਈ ਬੁੱਢਿਆ ਇਉਂ ਮਤ ਡੁੱਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨ ਹੋਏ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨ ਹੋਏ ਨਿਕਟੈ ਵਸੈ ਬਾਂਸ ਸੁਗੰਧ ਨ ਹੋਏ ਚੰਦਨ ਕੈ ਨਿਕਟੇ ਵਸੈ ਬਾਂਸ ਸੁਗੰਧ ਨ ਹੋਏ ਜਿਹਦੇ ਦਰਬਾਰ ਆਉਂਦੇ ਹਾਂ ਅਤੇ ਇੱਥੇ ਚੁੱਕਣ ਸਿੱਖਣ ਆਉਂਦੇ ਹਾਂ ਕਿ ਚੁੱਕਣਾ ਕਿਸ ਤਰ੍ਹਾਂ ਹੈ, ਡਿੱਗਣਾ ਕਿਸ ਤਰ੍ਹਾਂ ਹੈ। ਇੱਥੇ ਆ ਕੇ ਡਿੱਗਦੇ ਹਾਂ, ਬਾਹਰ ਦੁਨੀਆ ਵਿੱਚ ਜੇ ਡਿੱਗੇ ਰਹੀਏ ਤਾਂ ਉਹ ਅੱਤ ਵੱਡੇ ਭਾਗ ਹਨ, ਪਰ ਆਪਣਾ ਮਨ ਡਰਦਾ ਹੁੰਦਾ ਹੈ ਕਿ ਦੁਨੀਆ ਵਿੱਚ ਡਿੱਗ ਪਏ ਤਾਂ ਸਾਰੇ ਲਤਾੜ ਜਾਣਗੇ। ਪਰ ਇੱਥੇ ਤਾਂ ਸਿਰਫ ਡਿੱਗਣਾ ਹੀ ਡਿੱਗਣਾ ਹੈ। ਇੱਥੋਂ ਤਾਂ ਉਹਦੇ ਦਰਬਾਰ 'ਚੋਂ ਤਾਂ ਭਿੱਖਿਆ ਹੀ ਉਹਨੂੰ ਪੈਂਦੀ ਹੈ ਜਿਹੜਾ ਜਿਸ ਨੂੰ ਡਿੱਗਣਾ ਆਉਂਦਾ ਹੈ, ਜਿਸ ਨੂੰ ਡਿੱਗਣਾ ਆਉਂਦਾ। ਜੀ ਮਹਾਰਾਜ ਜੀ ਗੰਗਾ 'ਤੇ ਸਾਰਿਆਂ ਨੂੰ ਸਮਝਾ ਕੇ ਕਿ ਤੁਸੀਂ ਕੀ ਕਰ ਰਹੇ ਹੋ, ਕਿਹੜੇ ਪਿੱਤਰਾਂ ਨੂੰ ਪਾਣੀ ਪਹੁੰਚਾ ਰਹੇ ਹੋ, ਤੁਹਾਡਾ ਪਾਣੀ ਕਿਤੇ ਨਹੀਂ ਪਹੁੰਚਦਾ। ਅਤੇ ਸਾਰੇ ਮਹਾਰਾਜ ਜੀ ਦੇ ਚਰਨ ਪਾਉ ਲੈ ਕੇ ਅਤੇ ਉਹਨਾਂ ਦੇ ਚੇਲੇ ਬਣ ਜਾਂਦੇ ਹਨ। ਫਿਰ ਮਹਾਰਾਜ ਜੀ ਉੱਥੋਂ ਬਾਲੇ ਅਤੇ ਮਰਦਾਨੇ ਨੂੰ ਕਹਿੰਦੇ ਕਿ ਚਲੋ ਭਾਈ, ਹੁਣ ਤੁਹਾਨੂੰ ਮਥੁਰਾ ਦਿਖਾਉਂਦੇ ਹਨ। ਮਥੁਰਾ ਬਿੰਦਰਾਬਨ, ਜਿੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ, ते गोवर्धन पर्वत जिथे वो गवां जा रहा करते सन, जी मथुरा यूपी विच है, दिल्ली तो आगरे नूं जो सड़क जाती है उसके बिल्कुल उपर, जदों दिल्ली तो आगरे नूं जाइए तो आगरे तो पहला 100 किलोमीटर पहला ही है। ये हिंदुओं दिया 7 महापवित्र नगरियों विच्चों एक है। इत्थे कृष्ण जी का जन्म होया सी। इत्थे ही वृंदावन विच कृष्ण जी बांसुरी वजा के ते जंगली जानवरों नू भी सुवांदिया करते सन। बांसुरी विचों परमेश्वर जी के गीत गाते सन। 1669 विच औरंगजेब ने इस शहर का नाम इस्लामाबाद रख दिता सी। ते जिस जगह ते कृष्ण जी का जन्म होया सी उत्थे मंदिर बनाया होया सी हिंदुओं ने। औरंगजेब ने वो मंदिर ढा के बिल्कुल उस जगह उपर मसीत बनाई, तो इस शहर का नाम इस्लामाबाद रख दिता, पर बाद विच मथुरा करके ही जाना जाता है। अज भी पहली पातशाही साहिब श्री गुरु नानक देव जी होर ने इत्थे चरण पाए। इत्थे जदों हुण गंगा तो आउंदे हन ते जिथे उन्होंने आसन लाया सी उस जगह ते गुरुद्वारा साहब बने हुए हैं। फिर छेवीं पातशाही दिल्ली तो आगरे, जहांगीर के नाल दिल्ली तो आगरे जाते हुए साहिब श्री गुरु हरगोबिंद साहब जी और इत्थे चरण पाए। उन्होंने नाम ते भी गुरु घर है। तो जदों नवें पातशाह जी आनंदपुर साहब तो दिल्ली आए, आगरे अपने आप नूं प्रगट किया, तो उन्होंने भी चरण इस शहर विच पै, वो कुछ चिर इत्थे ठहरे। उन्होंने नाम ते भी गुरुद्वारा साहब है। तो दसवें पातशाह जी भी पटने तो पंजाब आने समय इतों की गुजरे, इतने कुछ पल ठहरे। उन्होंने नाम से भी गुरुद्वारा साहब है मथुरा में। तो असी राजस्थान जदों पत्थर लैन जाते होंगे सी गुरुद्वारा साहब लिए, तो इतने कभी रुकना तो हिंदू लोग बहुत सत्कार करते हैं सिखां दा इस शहर विच। इत्थे आके महाराज जी देखते हैं जदों मथुरा पहुँचते हैं तो उस दिन कत्तक दी पुरबी दा मेला है, बहुत दुनिया इकट्ठी हुई हुई है। महाराज जी जानबुझ के त्योहारां दे दिनां ते इन्हां तीर्थां ते जांदे हन तां कि सारी दुनिया नूं उपदेश दे सकन। पुरबी दा मेला है, बहुत दुनिया इकट्ठी हुई हुई है, जिन्हां विच्चों ब्राह्मण, ब्रह्मचारी, बैरागी, वैष्णो, दिगंबर, सन्यासी, जती, तपी, सब लाइना दे साधु ब्राह्मण इत्थे इकट्ठे हुए हुए हैं। ਅਤੇ ਮਹਾਰਾਜ ਜੀ ਇੱਕ ਪਾਸੇ ਆਸਣ ਲਾ ਕੇ ਬੈਠ ਜਾਂਦੇ ਹਨ। ਦੇਖਦੇ ਹਨ ਕਿ ਕਿਸ ਤਰ੍ਹਾਂ ਪੰਡਿਤ ਲੋਕ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ, ਝੂਠੀ ਮੂਠੀ ਦੀਆਂ ਅੱਖਾਂ ਬੰਦ ਕਰਕੇ। ਅਤੇ ਲੋਕ ਪੁੱਛਦੇ ਹਨ ਕਿ ਮੇਰਾ ਭਵਿੱਖ ਕੀ ਹੈ, ਐਵੇਂ ਅੱਖਾਂ ਬੰਦ ਕਰਕੇ ਕਿਸੇ ਨੂੰ ਆਖਦੇ ਹਨ ਤੇਰੇ 'ਤੇ ਫਲਾਣੇ ਗ੍ਰਹਿ ਦਾ ਅਸਰ ਹੈ, ਤੇਰੇ 'ਤੇ ਫਲਾਣਾ ਗ੍ਰਹਿ ਪਾਰੂ ਹੈ। ਇਸ ਤਰ੍ਹਾਂ ਕਰਕੇ ਉਹਨਾਂ ਕੋਲੋਂ ਮਾਇਆ ਅਤੇ ਹੋਰ ਵਸਤੂਆਂ ਵਸੂਲਦੇ ਹਨ। ਅਤੇ ਲੋਕਾਂ ਦੀ ਵੀ ਬੁੱਧੀ ਮਾੜੀ ਹੋਈ ਹੋਈ ਹੈ। ਅਤੇ ਮਹਾਰਾਜ ਜੀ ਇਹ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਸਾਰੇ ਜੋ ਧਰਮ ਦੇ ਆਗੂ ਹਨ ਉਹ ਵੀ ਮਾਇਆ ਹੱਥੋਂ ਮੋਏ ਹੋਏ ਹਨ। ਅਤੇ ਪੰਡਿਤ ਜੋ ਸਾਰੇ ਵੇਦਾਂ ਪੁਰਾਣਾਂ ਦਾ ਦੀ ਡਾਉਂਡੀ ਪਿੱਟਦਾ ਰਹਿੰਦਾ ਹੈ, ਉਸ ਦੇ ਅੰਦਰ ਤਾਂ ਹੈ ਹੀ ਸਿਰਫ ਮਾਇਆ ਹੀ ਮਾਇਆ। ਅਤੇ ਮਹਾਰਾਜ ਜੀ ਕਹਿੰਦੇ ਭਾਈ ਬਾਲੇ ਅਤੇ ਮਰਦਾਨੇ ਨੂੰ ਕਿ ਦੇਖੋ ਇੱਥੇ ਕੀ ਹੋ ਰਿਹਾ। ਇੰਨੇ ਚਿਰ ਨੂੰ ਬਹੁਤ ਸਾਰੇ ਲੋਕ ਮਹਾਰਾਜ ਜੀ ਹੋਰਾਂ ਦੇ ਚਾਰ ਚਫੇਰੇ ਇਕੱਤਰ ਹੋ ਜਾਂਦੇ ਕਿ ਕੋਈ ਵੱਡੇ ਸੰਤ ਆਏ। ਅਤੇ ਮਰਦਾਨੇ ਨੇ ਕਿਹਾ ਜੀ ਤੀਰਥਾਂ 'ਤੇ ਇੰਨਾ ਅਨਰਥ ਹੋ ਰਿਹਾ ਹੈ, ਇੰਨਾ ਪਾਪ ਹੋ ਰਿਹਾ ਹੈ। ਅਤੇ ਕੋਲੋਂ ਕਿਸੇ ਨੇ ਕਿਹਾ ਕਿ ਕਲਯੁੱਗ ਜੋ ਹੋਇਆ, ਕਲਯੁੱਗ ਤੀਰਥਾਂ 'ਤੇ ਹੀ ਵਰਤਦਾ ਹੈ, ਕਲਯੁੱਗ ਚੰਗੇ ਪ੍ਰਾਣੀਆਂ ਦੀ ਹੀ ਬੇਇੱਜ਼ਤੀ ਕਰਦਾ ਹੈ, ਕਲਯੁੱਗ ਹੈ ਅੱਜ ਕੱਲ੍ਹ ਇਸ ਲਈ। ਅਤੇ ਮਹਾਰਾਜ ਜੀ ਉਹਨਾਂ ਮਰਦਾਨੇ ਨੂੰ ਕਿਹਾ ਕਿ ਮਰਦਾਨੇ ਰਬਾਬ ਵਜਾ ਬਾਣੀ ਆਈ। ਅਤੇ ਰਾਮਕਲੀ ਰਾਗ ਵਿੱਚ ਇਹ ਸ਼ਬਦ ਅਲਾਪਿਆ ਅਤੇ ਦੁਨੀਆ ਨੂੰ ਦੱਸਿਆ ਕਿ ਕਲਯੁੱਗ ਕੀ ਹੈ। ਕਹਿੰਦੇ ਮਹਾਰਾਜ ਜੀ ਹੋਰਾਂ ਦੇ 902 ਅੰਗ 'ਤੇ ਇਹ ਸ਼ਬਦ ਸੁਸ਼ੋਭਿਤ ਹੈ। ਕਹਿੰਦੇ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹਿ। ਕਹਿੰਦੇ ਕਿ ਸਤਯੁੱਗ, ਤ੍ਰੇਤੇ ਯੁੱਗ ਵਿੱਚ, ਦੁਆਪਰ ਵਿੱਚ ਅਤੇ ਹੁਣ ਜਿਹਨੂੰ ਤੁਸੀਂ ਕਲਯੁੱਗ ਕਹਿੰਦੇ ਹੋ, ਪਹਿਲੇ ਵੀ ਤਿੰਨਾਂ ਯੁੱਗਾਂ ਵਿੱਚ ਇਹੀ ਸੂਰਜ ਰਿਹਾ, ਇਹੀ ਚੰਦਰਮਾ ਰਿਹਾ, ਇਹੀ ਤਾਰੇ ਚੜ੍ਹਦੇ ਰਹੇ। ਸਾ ਧਰਤੀ ਸੋ ਪੌਣ ਚੁਲਾਰੇ, ਇਹੋ ਹੀ ਧਰਤੀ ਸੀ ਉਦੋਂ ਵੀ, ਇਹੋ ਹੀ ਹਵਾ ਉਦੋਂ ਵਗਦੀ ਸੀ, ਇਹੋ ਹੀ ਚੰਦਰਮਾ ਸੀ, ਇਹੋ ਹੀ ਸੂਰਜ ਸੀ, ਇਹੋ ਹੀ ਆਕਾਸ਼ ਸੀ। ਅਤੇ ਫਿਰ ਹੁਣ ਯੁੱਗ ਜੀ ਖੇਲੇ ਥਾਮ ਕੈਸੇ, ਅਤੇ ਹੁਣ ਜੀਆਂ ਦੇ ਵਿੱਚ ਇਹ ਯੁੱਗ ਕਿਸ ਤਰ੍ਹਾਂ ਵਰਤਣ ਲੱਗ ਪਿਆ, ਜੀਆਂ ਵਿੱਚ ਸਮਾਂ ਕਿਸ ਤਰ੍ਹਾਂ, ਜੀਆਂ ਦੇ ਉੱਤੇ ਸਮੇਂ ਦਾ ਪ੍ਰਭਾਵ ਹੋਣ ਦਾ ਕੀ ਮਤਲਬ ਹੋਇਆ, ਜਦੋਂ ਕਿ ਉਹੀ ਚੰਦ ਤਾਰੇ ਸੂਰਜ ਹਵਾ ਧਰਤੀ। ਮਹਾਰਾਜ ਜੀ ਕਹਿੰਦੇ ਗੁੰਜਾਇਸ਼ ਹੀ ਨਹੀਂ ਇਸ ਮੰਨਣ ਦੀ ਕਿ ਸਮੇਂ, ਕਿਸੇ ਬਾਹਰ ਬੈਠੇ ਸਮੇਂ ਦਾ ਆਦਮੀ ਦੀ ਸੋਚਣੀ 'ਤੇ ਪ੍ਰਭਾਵ ਪੈਂਦਾ, ਕਿ ਸਮੇਂ ਦਾ ਆਦਮੀ ਦੀ ਸੋਚਣੀ 'ਤੇ ਮਹਾਰਾਜ ਜੀ ਕਹਿੰਦੇ ਪ੍ਰਭਾਵ ਨਹੀਂ ਪੈ ਸਕਦਾ। ਜੇ ਅੱਜ ਤੋਂ ਕਈ ਲੱਖ ਸਾਲ ਪਹਿਲਾਂ ਸਤਯੁੱਗ ਸੀ ਅਤੇ ਉਦੋਂ ਕਿਸੇ ਸਮੇਂ ਦਾ ਉਹਨਾਂ ਦੇ ਉੱਪਰ ਪ੍ਰਭਾਵ ਨਹੀਂ ਸੀ, ਉਦੋਂ ਲੋਕਾਂ ਦਾ ਹੀ ਚਾਲ ਚੱਲਣ ਬਹੁਤ ਉੱਚਾ ਸੀ। ਇਹ ਨਹੀਂ ਕਿ ਕਿਸੇ ਸੂਰਜ ਦੇ ਕਰਕੇ ਜਾਂ ਹੋਰ ਚੰਦਰਮਾ ਚੜ੍ਹਦਾ ਸੀ ਜਾਂ ਤਾਰੇ ਹੋਰ ਚੜ੍ਹਦੇ ਸੀ ਉਦੋਂ, ਇਹੀ ਸਭ ਕੁਛ ਸੀ ਉਦੋਂ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। सा धरती सो पौन चुलारे जुग जी खेले थाम कैसे। ये किस तरह हो सकता है कि किसी युग का किसी समय का आदमी की सोचनी ते प्रभाव पै जाए। कहते कि पाप इसलिए हो रहे हैं कि मनुखां की बुद्धि मलीन हो गई है, बुद्धि मलीन हो गई। तो कहते कि मलीन इसलिए हुई हुई है कि हुण बहुत कुछ लोग इकट्ठा करना चाहते हैं, धन दौलत सुख संपत्त, तो फिर बहुत लम्मा चिर जीना चाहते हैं, लम्मा चिर जीना चाहते हैं, तो इसलिए पाप उन्हां कोलों हुंदे हैं। लम्मा चिर जीन लई जल्दी जल्दी समान इकट्ठा करते हैं, इस करके पाप हुंदे हैं। ते महाराज जी कहिंदे जे कलयुग ते पाप ही जो हुंदे हैं, यही कलयुग है। कलयुग कोई बाहर बैठा समा नहीं है, जो अपनी बिरति है कि जल्दी जल्दी सब कुछ इकट्ठा कर लिए, बहुत धन इकट्ठा कर लिए, बहुत लंबी उम्र होवे, ये जो बिरति है यही बिरति पाप कराउंदी है, यही बिरति पाप कराउंदी है। तो ये बिरति दूर कर दिए तो कलयुग दूर हो गया। सो कलयुग कोई बाहर बैठा समा नहीं है, कलयुग अपनी अंदर दी बिरति है। तो महाराज जी कहते कलयुग तो बचन लिए की करना चाहिए है, जीवन तलब निवार, कि लम्मा चिर जड़ी तेरी जीवन की आस जड़ी तू चाहता है कि लम्मा चिर जीव जाए, मेरी लम्मी उम्र होवे, ये विसार दे। जीवन तलब निवार प्यारे, जीवन तलब निवार, जीवन तलब निवार प्यारे, जीवन तलब निवार, जीवन तलब निवार प्यारे, जीवन तलब निवार, दो तरह दे पाप अपने कोलों हुंदे हैं। एक ते पाप आपां करदे हैं जदों अपने अंदर पाप आउंदा है, ते एक होर पाप है जिहड़ा करदा दूजा है ते आपां वी उहदे विच भागी हो जांदे हैं। कहिंदे कि जदों कोई किसी नाल धक्का करे ते आपां उह धक्का हुंदा वेख के अख परां नूं कर लईए ते आपां भी उस पाप दे भागी हो गए। जीवन तलब निवार होवे परवाना करे तिंगाना, कोई किसी नाल तिंगाना धक्का करे ते आपां उह परवान कर लईए, आपां उह मन लईए, धक्का हुंदा वेख के आपां नूं कोई दर्द ही ना होवे। कल लखन विचार, यही अपने अंदर कलयुग दे वर्तन दे लक्षण है। कि जदों एक ते आपां पाप अपने अंदर पापां दी बिरती आवे, वो कलयुग अपने अंदर वो बिरती ही कलयुग बिरती नूं ही कलयुग कहिंदा है। ते जे कोई बाहर किसी नाल धक्का करे ते आपां वो तक्का प्रवान कर लिए, जिदे नाल तक्का होया है, जिन्ने तक्का किया है आपां नूं कोई फर्क ही ना पवे, ते वो भी आपां पापी पाप दे पागी पागशील हो। इस करके आपां नूं महाराज जी उन्हां दा हुक्म है, गुरु नानक साहब जी दा कलगियां वाले जी दा, कि किसी नाल तक्का करना नहीं ते तक्का किसी दा सहना नहीं। तक्का सहना भी महाराज जी कहिंदे पाप है। कहिंदे कि जदों आपां तक्का सहवांगे तो उस आदमी नूं आपां होर उत्साह देंदे हाँ कि होर पाप करे, ते आपां किसी नूं होर पाप करन लई उकसाया, आपां पापां दे पागी हो गए। ते जे आपां तक्का करन वाले दा विरोध करांगे ते अपने अंदर सतयुग वरते, जिसने तक्का कीता उहदे अंदर कलयुग वरत्या, ते जिसने तक्का करन वाले दा विरोध कीता उहदे अंदर सतयुग वरते। इसलिए खालसे नूं हुक्म है कि गरीबां मजलूमां दी राखी करनी, किसे नाल तक्का हुंदा है ते उसदी बांह फड़नी, उसदी साइड लैनी। सो गुरु नानक साहब जी नूं मन्नण वालियां दे अंदर हमेशा हमेशा ही सतयुग वरतदा, उन्हां दे अंदर कलयुग वरत ही नहीं सकदा, उन्हां दा किसी समय नाल कोई संबंध ही नहीं। तुहाडे अंदर हमेशा ही सतयुग वरतता है। महाराज जी होरां ने हुक्म किया होया है कि मेरे सिखां अंदर सतयुग वरते हमेशा ही। जीवन तलब निवार होवै परवाना करे तंगाना, कल लखन विचार। जे तक्का हुंदा प्रवान कर लिए ते ही कलयुग दे वर्तन दा लक्षण। किते देस ना आया सुनिए, कहिंदे कदी सुनिया है कि कलयुग फलाने देस विच आ गया है? इस तरह नहीं हुंदा, कलयुग किते कोई बाहर बैठी चीज़ नहीं। किते देस ना आया सुनिए, तीर्थ पास ना बैठा। तुसी आखदे हो तीर्थां ते पाप इसलिए हो रहे हन कि कलयुग, कहिंदे किसी तीर्थ ते पाप नहीं बैठा होया, पाप अंदर दी बिरति है। किते देस ना आया सुनिए, तीर्थ पास न बैठा। दाता दान करे तह नाही, महल उसार न बैठा। ते कई बार आपां कहिंदे हां जी वह तो बड़ा दानी पुरश सी, उहदे ते भी कलयुग ने वार कीता। महाराज जी कहिंदे किसे कलयुग ने नहीं वार किया, वो दानी पुरश ठीक सी, पर उहदे अंदर माड़े सुभाव ने ही उहदा ये हाल किया। उहदा सुभाव इस तरह दा सी, दाता दान करे तह नाही, महल उसार ना बैठा। कलयुग ना कोई महल उसार के उहदे विच बैठा है, ना किसे देश विच आया है, ना किसे तीर्थ ते बैठा है, बाहर नहीं किते बैठ। अपनी बिरती अपने कोलों जो माड़ा कर्म करवाउंदी है उसनू कल चुके। बहुत समझण वाली गल है जी, आपां भी यही समझी बैठे हैं कि जो समा चल रहा है ये कल युग है, ये सारिआं कोलों पाप करवाउंदा। महाराज जी कहिंदे समा नहीं पाप करवाउंदा, अपनी बिरती पाप करवाउंदी। जे को सत करे सो शीजै, जे कोई सच वाले पासे लगा होवे, सच वाले पासे लगा होवे तो भी खुआर होवे, ते जां तप कर तप ना होई, जां कोई बहुत काल ना काले बहुत तपस्या करे तो उन्हूं उहदी तपस्या दा फल ही ना मिले। ते महाराज जी कहिंदे इहदा मतलब यह नहीं कि कलयुग वरत रहा है कोई उन्हां ते, उन्हां दे अंदर दा सुभाव ऐसा है कि उन्हां नूं फल नहीं मिल रहा, उन्हां दे अंदर दा अपने ही अंदर दा सुभाव ऐसा है। जे को नाम लै बदनामी, जे कोई नाम जपे परमात्मा दा तो उस प्राणी की बदनामी होवे, ਤੇ ਕਹਿੰਦੇ ਇਹ ਨਹੀਂ ਸਮਝੋ ਕਿ ਕਲਯੁੱਗ ਵਰਤ ਗਿਆ ਹੈ, ਉਸਦੇ ਅੰਦਰ ਮਾੜੀ ਬਿਰਤੀ ਹੈ ਜਿਸ ਕਰਕੇ ਉਸਦੀ ਬਦਨਾਮੀ ਹੋਈ ਹੈ, ਬਾਹਰੋਂ ਕੋਈ ਕਲਯੁੱਗ ਨਹੀਂ ਵਰਤਿਆ। ਜੇ ਕੋ ਨਾਉ ਲੈ ਬਦਨਾਮੀ ਕੱਲ ਕੇ ਲੱਖਣ ਹੀ, ਅੰਦਰ ਜੋ ਕਲਯੁੱਗ ਵਰਤਦਾ ਹੈ ਉਹਦੇ ਲੱਛਣ, ਬਾਹਰ ਕੋਈ ਕਲਯੁੱਗ ਨਹੀਂ, ਬਾਹਰ ਸਮਾਂ ਕਲਯੁੱਗ ਨਹੀਂ ਹੈ। ਸਮਾਂ ਤਾਂ ਉਹੀ ਸੂਰਜ ਅੱਜ ਹੈ, ਉਹੀ ਸੂਰਜ ਸਤਯੁੱਗ ਵਿੱਚ ਸੀ, ਉਹੀ ਚੰਦਰਮਾ, ਉਹੀ ਤਾਰੇ, ਉਹੀ ਧਰਤੀ, ਉਹੀ ਸਮੁੰਦਰ। ਜਿਸ ਬਹੁਤ ਧਿਆਨ ਨਾਲ ਸੁਣਨਾ ਜੀ, ਜਿਸ ਸਿੱਖ ਦਾਰੀ ਤਿਸੇ ਖੁਆਰੀ, ਚਾਕਰ ਕੇ ਡਰਨਾ। ਕਹਿੰਦੇ ਕਈ ਵਾਰ ਫਿਰ ਸਿੱਖ ਦਾਰੀ ਜਿਹੜੇ ਸਰਦਾਰ ਲੋਕ ਹੁੰਦੇ, ਵੱਡੀਆਂ ਵੱਡੀਆਂ ਜਗੀਰਾਂ ਰਾਜੇ, ਉਹ ਖੁਆਰ ਹੁੰਦੇ। ਜਿਸ ਸਿੱਖ ਦਾਰੀ ਤਿਸੇ ਖੁਆਰੀ, ਉਹ ਖੁਆਰ ਹੁੰਦੇ। ਅਤੇ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਸਮੇਂ ਨੇ ਉਹਨਾਂ ਨੂੰ ਖੁਆਰ ਕਰ ਦਿੱਤਾ, ਉਹਨਾਂ ਦਾ ਆਪਣਾ ਮਾੜਾ ਸੁਭਾਅ ਸੀ ਜਿਸ ਕਰਕੇ ਉਹ ਖੁਆਰ। ਅਤੇ ਇਹ ਨਹੀਂ ਕਿ ਵੱਡੇ ਲੋਕਾਂ ਦਾ ਹੀ ਮਾੜਾ ਸੁਭਾਅ ਹੋ ਸਕਦਾ ਹੈ। ਫਿਰ ਕਹਿੰਦੇ, ਜਾਂ ਸਿੱਖ ਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਅਤੇ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਨੌਕਰ ਹੁੰਦੇ ਹਨ ਉਹ ਹੀ ਮਾਲਕਾਂ ਨੂੰ ਮਾਰ ਦਿੰਦੇ ਹਨ। ਕਈ ਪੰਜਾਬ ਵਿੱਚ ਬਹੁਤ ਹਾਦਸੇ ਹੁੰਦੇ ਕਿ ਜੋ ਬਾਹਰੋਂ ਆਏ ਲੇਬਰ ਬਾਹਰਲੇ ਪ੍ਰੋਵਿੰਸਾਂ 'ਚੋਂ, ਉਹ ਜਿਨ੍ਹਾਂ ਪਾਸ ਬਹੁਤ ਧਨ ਦੌਲਤ ਹੁੰਦਾ ਹੈ ਉਹਨਾਂ ਨੂੰ ਮਾਲਕਾਂ ਨੂੰ ਹੀ ਮਾਰ ਦਿੰਦੇ। ਅਤੇ ਮਹਾਰਾਜ ਜੀ ਕਹਿੰਦੇ ਇਹ ਨਹੀਂ ਕਿ ਵੱਡਿਆਂ ਲੋਕਾਂ ਵਿੱਚੋਂ ਹੀ ਕਲਯੁੱਗ ਵਰਤਦਾ ਹੈ, ਉਹ ਛੋਟਿਆਂ ਨੌਕਰਾਂ ਵਿੱਚੋਂ ਵੀ ਵਰਤਦਾ ਹੈ। ਸੋ ਇਹ ਨਹੀਂ ਕਿ ਕਲਯੁੱਗ ਸਿਰਫ ਤੀਰਥ 'ਤੇ ਵਰਤਦਾ ਹੈ, ਜਾਂ ਵੱਡਿਆਂ ਲੋਕਾਂ 'ਚ ਵਰਤਦਾ ਹੈ, ਜਾਂ ਛੋਟਿਆਂ 'ਚ ਵਰਤਦਾ ਹੈ, ਜਾਂ ਜਿਹੜਾ ਨਾਮ ਜਪੇ ਉਹਦੇ 'ਤੇ ਵਰਤਦਾ ਹੈ, ਜਾਂ ਜਿਹੜਾ ਦਾਨ ਦੇਵੇ ਉਹਦੇ 'ਤੇ ਵਰਤਦਾ ਹੈ। ਕਹਿੰਦੇ ਇਹਦਾ ਕੋਈ ਮਤਲਬ ਨਹੀਂ, ਮਤਲਬ ਆਪੋ ਆਪਣੇ ਅੰਦਰ ਦੀ ਬਿਰਤੀ ਦਾ। ਆਖ ਗੁਣਾ ਕਲ ਕਲ ਆਈਏ। ਮਹਾਰਾਜ ਜੀ ਕਹਿੰਦੇ ਜੇ ਤੂੰ ਕਹਿੰਦਾ ਹੈ ਨਾ ਕਿ ਕਲਯੁੱਗ ਆਇਆ ਹੋਇਆ ਹੈ, ਤਾਂ ਫਿਰ ਸਾਡੀ ਗੱਲ ਸੁਣ। ਜੇ ਤੂੰ ਕਲਯੁੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਇੱਕ ਤਰੀਕਾ ਹੈ। ਤਰੀਕਾ ਕੀ? ਆਖ ਗੁਣਾ, ਫਿਰ ਤੂੰ ਪਰਮਾਤਮਾ ਦੇ ਗੁਣ ਗਾ, ਨਾਮ ਜਪ। ਤੂੰ ਪਰਮਾਤਮਾ ਦਾ ਨਾਮ ਜਪ, ਤੇਰੇ 'ਤੇ ਕੋਈ ਕਲਯੁੱਗ ਨਹੀਂ ਵਰਤ ਸਕੂ, ਤੇਰੇ 'ਤੇ ਕਲਯੁੱਗ ਨਹੀਂ ਵਰਤ ਸਕ। ਆਖ ਗੁਣਾ ਕਲ ਆਈਏ। ਪਤ ਬਿਨ ਪੂਜਾ, ਸਤ ਬਿਨ ਸੰਜਮ, ਜਤ ਬਿਨ ਕਾਹੇ ਜਨੇਊ। ਕਹਿੰਦੇ ਲੋਕ ਪੂਜਾ ਕਰਦੇ ਹਨ, ਉਦੋਂ ਮੂਰਤੀਆਂ ਦੀ ਪੂਜਾ ਹੁੰਦੀ ਸੀ, ਅਤੇ ਮਹਾਰਾਜ ਜੀ ਕਹਿੰਦੇ ਇਹ ਪੂਜਾ ਕਰਨ ਨਾਲ ਕੀ ਹੁੰਦਾ ਹੈ? ਪੂਜਾ ਤਾਂ ਉਹ ਕਰਨੀ ਚਾਹੀਦੀ ਹੈ ਜਿਹਦੇ ਨਾਲ ਆਪਣੀ ਪੱਤ ਰਵੇ, ਅਤੇ ਪੱਤ ਰਹਿੰਦੀ ਹੈ ਨਾਮ ਜਪਣ ਨਾਲ। ਪੱਤ ਬਿਨ ਪੂਜਾ, ਸੱਤ ਬਿਨ ਸੰਜਮ। ਅਤੇ ਫਿਰ ਕਈ ਯੋਗੀ ਲੋਕ ਨੇਤਰ ਨਹੀਂ ਖੋਲ੍ਹਦੇ ਅਤੇ ਬੋਲਦੇ ਨਹੀਂ ਹਨ, ਕੁਛ ਕਿਸੇ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦੇ, ਸੰਜਮ ਸਾਰੀਆਂ ਇੰਦਰੀਆਂ ਨੂੰ ਸੰਜਮ ਨਾਲ ਵਰਤਦੇ ਹਨ। ਅਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਕਰਨ ਨਾਲ ਮਾੜਾ ਸੁਭਾਅ ਨਹੀਂ ਬਦਲਦਾ, ਮਾੜਾ ਸੁਭਾਅ ਨਾਮ ਜਪਣ ਨਾਲ, ਸੱਤ ਨਾਲ। ਜਦੋਂ ਆਪਣੇ ਅੰਦਰ ਸੱਤ ਆ ਜਾਵੇ ਤਾਂ ਫਿਰ ਮਾੜੀ ਬਿਰਤੀ ਖਤਮ ਹੁੰਦੀ। ਪਤ ਬਿਨ ਪੂਜਾ, ਸਤ ਬਿਨ ਸੰਜਮ, ਜਤ ਬਿਨ ਕਾਹੇ ਜਨੇਊ। ਅਤੇ ਜਨੇਊ ਤਾਂ ਇਸ ਲਈ ਪਾਇਆ ਜਾਂਦਾ ਹੈ ਕਿ ਮੇਰੇ ਸਰੀਰ ਜੋ ਹੈ ਇਹ ਪਰਮਾਤਮਾ ਦਾ ਹੋ ਗਿਆ ਹੈ, ਪਰਮਾਤਮਾ ਦਾ ਇਹਦੇ 'ਤੇ ਪੈਰਾ ਹੈ, ਅਤੇ ਹੋਰ ਕੋਈ ਇਹਦੇ ਲਾਗੇ ਨਾ ਆਵੇ। ਪਰ ਜੇ ਜਤੀ ਨਹੀਂ ਹੈ ਤਾਂ ਜਨੇਊ ਕਾਹਦਾ ਪਾਉਣਾ ਹੋਇਆ? ਜੇ ਨਾਮ ਨਹੀਂ, ਜੇ ਅੰਦਰ ਸੱਤ ਨਹੀਂ ਤਾਂ ਸੰਜਮ ਕੀ ਰੱਖਣਾ ਹੋਇਆ? ਜੇ ਪੂਜਾ ਕੀਤਿਆਂ ਪੱਤ ਹੀ ਨਹੀਂ ਰਹਿਣੀ ਤਾਂ ਉਸ ਪੂਜਾ ਦਾ ਕੀ ਮਤਲਬ? ਪਤ ਬਿਨ ਪੂਜਾ, ਸਤ ਬਿਨ ਸੰਜਮ, जत बिन काहे जनेऊ, जत बिन काहे जनेऊ, पत बिन पूजा सत बिन संजम, जत बिन काहे जनेऊ, नावो धोवो तिलक चढ़ावो, सुच बिन सोच ना हो। कहते ना धो तो के तिलक लगा लीए तो वो सच नहीं आ जाता अंदर, आप सुचे नहीं हो जाते। सुचे ना आखिए बहन जो पिंडा तोए, सुचे से ही नानका जिन मन वस्यस। ना वो तो वो तिलक चढ़ावो, सुच बिन सोच ना हो। कल परवान कतेब कुरान, पोथी पंडित रहे पुराण। कहते हूँ मुसलमाना दा राज है ते कुरान परवान है, ते पोथी ते पंडिता नू, पंडित ते हिंदुआ दियाँ धार्मिक पोथियां नू कोई पुछदा नहीं है। नानक नाउ पया रहमान, अगे परमात्मा दा नाम राम हुंदा सी इत्थे, ते अजकल रहमान है। अजकल मुगलों का राज है तो आखते हैं कि अल्लाह है रब का ना, अगे हिंदू आखते सन कि रब का ना राम है। तो महाराज जी कहते तू इन्हों भरमा च ना पै, कर करता तू एको जान, तू जान भी रहमान भी उही है, राम भी उही है, एक ही है। तू नाम जप, नानक नाम मिले वड्याई, एदू उपर कर्म नहीं। नानक नाम मिले वड्याई, एदू उपर कर्म नहीं। नानक नाम मिले वड्याई, एदू उपर कर्म नहीं। नानक नाम मिले वड्याई, ए दुयो पर कर्म नहीं। नानक नाम मिले वड्याई, ए दुयो पर कर्म नहीं। जी उन्होंने किन्ना सौखा रस्ता बना दिता, नहीं तो कितने सवेरे उठ के अपन की कुछ करना पैना सी। मूर्तियां नुआओ, उन्होंने भोजन लुआओ, असी निंदते नहीं है किसी नू, वो भी आप करके आए हाँ। आप सीधे ही गुरु नानक साहब के घर विच पैदा नहीं हो गए, सारे धर्मां विचों होंदे होंदे इत्थे आए। मुसलमान आप बने हाँ, हिंदू आप बने हाँ, क्रिश्चियन आप बने हाँ, वो सब वो डंडे पौड़ियों के वो भी चढ़ के उपर आ रहे हैं, वो भी चढ़ के उपर आ रहे हैं। पर हुण अपने थे महाकर्म होया है कि उपरले डंडे नू हथ पिया है, उपरले डंडे नू हथ पिया है, जिस जिथे नाल ही सचखंड ते समा संभालना है जी। ते समा जदों भी परमेश्वर जी ने मिलना है ਜੇ ਰੂਹਾਂ ਜੋ ਗੁਰੂ ਨਾਨਕ ਸਾਹਿਬ ਦੇ ਪਰਵਾਨੇ ਹਨ, ਸੈਨਡੀਏਗੋ ਤੋਂ ਸੰਗਤ ਆਈ, ਲਾਸ ਵੇਗਸ ਤੋਂ, ਅਲਬਰਟਾ ਤੋਂ, ਅਤੇ ਅਮੈਰੀਕਾ ਤੋਂ ਸਿਰਫ ਦੋ, ਮਿਸ਼ੀਗਨ ਤੋਂ ਸਿਰਫ ਦੋ ਦੋ ਤਿੰਨਾਂ ਤਿੰਨਾਂ ਦਿਨਾਂ ਲਈ ਜਿੰਨੇ ਵੀ ਦਿਨ ਮਿਲੇ, ਇਹ ਪਰਵਾਨੇ ਹਨ ਉਹਦੇ ਨਾਂ ਉੱਪਰੋਂ ਜੋ ਕੁਰਬਾਨ ਹੋ ਰਹੇ। ਆਪਾਂ ਸਾਰਿਆਂ ਨੇ ਆ ਜ਼ਿੰਦਗੀ ਅਜਾਈ ਨਹੀਂ ਜਾਣਦੇ ਨੀ ਜੀ, ਯੁਗਾਂ ਬਾਅਦ ਮਿਲਿਆ ਹੈ ਸਮਾਂ, ਅਤੇ ਸਾਰਾ ਤਾਨ ਲਾ ਦੇਣਾ, ਇੱਕ ਇੱਕ ਸਵਾਸ ਪਰਮੇਸ਼ੁਰ ਜੀ ਦੇ ਨਾਂ 'ਤੇ ਲਾਉਣਾ ਹੈ, ਉਹਨਾਂ ਨੂੰ ਮਿਲਣਾ ਹੈ ਇਸੇ ਜਨਮ ਵਿੱਚ। ਅਤੇ ਜਦੋਂ ਪਰਮਾਤਮਾ ਨੇ ਆਪਾਂ ਨੂੰ ਮਿਲਣਾ ਹੈ, ਉਹਨਾਂ ਨੇ ਇਹ ਨਹੀਂ ਹੈ ਕਿ ਫਲਾਣੀ ਜਗ੍ਹਾ ਹੀ ਜਾ ਕੇ ਮਿਲਣਾ ਹੈ, ਨਹੀਂ, ਉਹਨਾਂ ਨੇ ਹੁਣ ਮਿਲਣਾ ਹੈ, ਅਤੇ ਜਿੱਥੇ ਆਪਾਂ ਬੈਠੇ ਹਾਂ ਇੱਥੇ ਮਿਲਣਾ। ਉਹਨਾਂ ਨੇ ਵਰਤਮਾਨ ਵਿੱਚ ਮਿਲਣਾ, ਪਰਮਾਤਮਾ ਵਰਤਮਾਨ ਵਿੱਚ ਮਿਲਦਾ। ਆਪਣਾ ਮਨ ਹਮੇਸ਼ਾ ਹੀ ਜਾਂ ਤਾਂ ਪਿੱਛੇ ਪਿਛਲੀਆਂ ਸੋਚਦਾ ਰਹਿੰਦਾ ਹੈ, ਕਿਆ ਇਸ ਤਰ੍ਹਾਂ ਹੋਇਆ, ਫਲਾਣੇ ਨੇ ਇਸ ਤਰ੍ਹਾਂ ਮੇਰੇ ਨਾਲ ਕੀਤਾ, ਫਲਾਣੇ ਨੇ ਇਸ ਤਰ੍ਹਾਂ, ਅਤੇ ਜਾਂ ਕੱਲ੍ਹ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ। ਜੋ ਜਿਹੜਾ ਪਲ ਆਪਣੇ ਸਾਹਮਣੇ ਹੁਣ ਗੁਜ਼ਰ ਰਿਹਾ ਹੈ, ਇੱਥੇ ਹੁੰਦਾ ਹੀ ਨਹੀਂ। ਮਹਾਰਾਜ ਜੀ ਕਹਿੰਦੇ, ਅੰਧਾ ਨੀਚ ਜਾਤ ਪਰਦੇਸੀ, ਅੰਧਲਾ ਨੀਚ ਜਾਤ ਪਰਦੇਸੀ, ਖਿਣ ਆਵੇ ਤਿਲ ਜਾਵੇ। ਇੱਕ ਸਕਿੰਟ ਵਿੱਚ ਪਿੱਛੇ ਚਲੇ ਜਾਂਦਾ ਹੈ ਪਾਸਟ ਵਿੱਚ, ਫਿਰ ਉੱਥੋਂ ਆ ਕੇ ਅਤੇ ਭਵਿੱਖ ਵਿੱਚ ਚਲੇ ਜਾਂਦਾ ਹੈ। ਖਿਣ ਆਵੇ ਤਿਲ ਜਾਵੇ, ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਜੇ ਵਰਤਮਾਨ ਵਿੱਚ ਰਹਿਣਾ ਸਿੱਖਣਾ ਹੈ ਬਹੁਤ ਮੁਸ਼ਕਲ, ਪਰਮਾਤਮਾ ਦੇ ਮਿਲਣ ਦੀ ਕੋਈ ਦੇਰੀ ਨਹੀਂ ਹੈ, ਦੇਰੀ ਸਿਰਫ ਆਪਣੇ ਵੱਲੋਂ ਹੈ ਕਿ ਆਪਾਂ ਇੱਥੇ ਹਾਂ ਹੀ ਨਹੀਂ। ਪਰਮਾਤਮਾ ਨੇ ਆਪਾਂ ਨੂੰ ਮਿਲਣਾ ਹੈ ਜਿੱਥੇ ਆਪਾਂ ਬੈਠੇ ਹਾਂ ਉੱਥੇ, ਅਤੇ ਜੇ ਆਪਾਂ ਉੱਥੇ ਹਾਂ, ਜੇ ਆਪਾਂ ਉੱਥੇ ਹਾਂ ਜਿੱਥੇ ਬੈਠੇ ਹਾਂ, ਤਾਂ ਪਰਮਾਤਮਾ ਨੂੰ ਮਿਲਣਾ। ਅਤੇ ਉਹ ਸਿਰਫ ਇੱਕ ਹੀ ਤਰੀਕਾ ਹੈ ਉੱਥੇ ਰਹਿਣ ਦਾ, ਸਰੀਰ 'ਤੇ, ਆਪਾਂ ਜਿੱਥੇ ਸਰੀਰ ਹੈ ਉੱਥੇ ਰਹਿਣ ਦਾ ਇੱਕ ਹੀ ਤਰੀਕਾ ਹੈ ਕਿ ਸਰੀਰ ਦੇ ਅੰਦਰ ਵਾਰ, ਸਰੀਰ ਦੇ ਅੰਦਰ ਵਾਰ ਆ ਕੇ ਨਾਮ ਨਾਲ ਆਪਣੇ ਆਪ ਨੂੰ ਬੰਨ ਕੇ ਰੱਖਣ, ਸਰੀਰ ਦੇ ਅੰਦਰ ਵਾਰ। ਜੇ ਆਪਾਂ ਸਰੀਰ ਤੋਂ ਬਾਹਰ ਫਿਰਦੇ ਹਾਂ ਤਾਂ ਪਰਮਾਤਮਾ ਮਿਲ ਹੀ ਨਹੀਂ, ਉਹ ਲੱਖ ਮਿਲਣਾ ਚਾਹੁਣ ਤਾਂ ਆਪਾਂ ਨੂੰ ਮਿਲ ਹੀ ਨਹੀਂ ਸਕਦੇ, ਕਿਉਂਕਿ ਆਪਾਂ ਕਰ ਹੀ ਨਹੀਂ, ਕਰ ਹੀ ਨਹੀਂ, ਵਰਤਮਾਨ ਵਿੱਚ ਨਹੀਂ ਹਾਂ। ਹੁਣ ਜਿਹੜਾ ਹੁਣ ਪਲ ਆਪਣੇ ਸਾਹਮਣੇ ਗੁਜ਼ਰ ਰਿਹਾ ਹੈ, ਇਸ ਪਲ ਵਿੱਚ ਹਾਜ਼ਰ ਰਹਿਣਾ ਹੈ, ਇਸ ਪਲ ਵਿੱਚ ਹਾਜ਼ਰ। ਜਦੋਂ ਆਪਾਂ ਇਸ ਪਲ ਵਿੱਚ ਹਾਜ਼ਰ ਹੁੰਦੇ ਹਾਂ ਉਦੋਂ ਜਿਉਂਦੇ ਹਾਂ, ਨਹੀਂ ਤਾਂ ਆਪਾਂ ਮਰੇ ਹੋਏ ਹਾਂ, ਕਿਉਂਕਿ ਆਪਾਂ ਇੱਥੇ ਹੀ ਨਹੀਂ ਹਾਂ, ਕਦੀ ਪਿੱਛੇ ਹਾਂ, ਕੱਲ੍ਹ ਜਾਂ ਪਰਸੋਂ, ਅਤੇ ਆਪਣਾ ਸਰੀਰ ਤਾਂ ਉਦੋਂ ਮਰ ਗਿਆ, ਜਾਂ ਆਪਾਂ ਜੋ ਕੱਲ੍ਹ ਪਰਸੋਂ ਅਗਲਾ ਸਾਲ ਆਉਣ ਵਾਲਾ ਹੈ ਉਹਦੀ ਸਕੀਮ ਬਣਾਉਂਦੇ ਹਾਂ, ਅਤੇ ਆਪਣਾ ਸਰੀਰ ਵਿੱਚ ਜਾਨ ਨਹੀਂ ਹੈ, ਕਿਉਂਕਿ ਉਹ ਤਾਂ ਬਾਹਰ ਫਿਰਦਾ ਹੈ ਕਿਤੇ, ਜਾਨ ਜੀ ਦੇ ਹੱਥ ਵਿੱਚ। ਹੁਣ ਵਿੱਚ ਆਉਣਾ ਹੈ, ਹੁਣ ਵਿੱਚ, ਹੁਣ ਵਿੱਚ ਆਉਣਾ ਸਿੱਖਣ ਬਹੁਤ ਸਮਾਂ ਲੱਗਦਾ ਹੈ ਹੁਣ ਵਿੱਚ ਆਉਣ ਲਈ, ਅਤੇ ਬਸ ਦੇਰੀ ਹੁਣ ਵਿੱਚ ਆਉਣ ਲਈ ਹੈ, ਪਰਮਾਤਮਾ ਦੇ ਮਿਲਣ ਦੀ ਉੱਧਰੋਂ ਕੋਈ ਦੇਰੀ ਨਹੀਂ ਹੈ, ਦੇਰੀ ਆਪਣੇ ਵੱਲੋਂ, ਆਪਣੇ ਵੱਲੋਂ। ਅਤੇ ਜਦੋਂ ਆਪਾਂ ਹੁਣ ਵਿੱਚ ਆ ਗਏ, ਹੁਣ ਵਿੱਚ ਰਹਿਣ ਲੱਗ ਪਏ, ਅਤੇ ਫਿਰ ਜਦੋਂ ਜੋ ਆਪਾਂ ਆਖਾਂਗੇ ਮਹਾਰਾਜ ਜੀ ਉਸੇ ਵੇਲੇ ਦਿੰਦੇ, फिर जो मांगे ठाकरे अपने ते। जिस पल आप हुण विच रहन लग पे उस पल जो भी परमात्मा को मंगांगे देंदे, उस पल जो भी परमात्मा को मंगांगे देंदे। पर उस टाइम एक अचंबा हुंदा है कि जदों आप हुण विच रहिंदे हां ते जिहड़ा हुण विच लियाया है, जिहड़ा हुण विच लियांदा है, ते उहदे चरणां दा जो आनंद तुसीं मानदे हो, तुहानूं उह चरणां तों बिना होर कुछ मंगणा सुझदा ही नहीं। होर कुछ मंग ही नहीं सकदे, होर कुछ मंग ही नहीं सकदे। ते हुण विच आउणा है जी। बहुत बीबे ये वड्डे भाग हन जी, आपां नहीं आउंदे उहनां दे दरबार विच। जे उह ना चाहे ते अपने अगे ते लख अड़चनां खड़ियां कर सकदा सी, आउण ही ना दिंदा। वो आप लैके आया, तो जिहड़ा आप लैके आया है उहदा हर वक्त शुक्र करना है, हर वक्त। हाँ जी, धारना पढ़ते हैं। इस धारना दे मतलब विच खड़े होके पढ़ना। हुण विच रह सजना मता मेहर हुणे ही हो जाए। जिहड़ा हुण विच रहिंदा है उहदे ते हुणे मेहर है, जो भी मंगे उस मिले। हुण विच रह सजना मता मेहर हुणे ही हो जाए। हुण विच रह सजना मता मेहर हुणे ही हो जाए। रह सजना मता मेहर हुणे ही हो जाए। हुण विच रह सजना मता मेहर हुणे ही हो जाए।